ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਜੀ ਉਪੇਖੋ ਦਰਸ ਤੁਮਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿਚ ਬਾਬੇ ਬਕਾਲੇ ਅੰਮ੍ਰਿਤ ਰੂਪ ਬਾਣੀ ਦਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋ ਚੁੱਕਾ ਹੈ। ਹੁਣ ਅੰਮ੍ਰਿਤ ਰੂਪ ਬਾਣੀ ਦੀ ਪਰਮ ਪਵਿੱਤਰ ਕਥਾ ਜੋ ਪਿੱਛੋਂ ਪ੍ਰਾਰੰਭ ਹੈ, ਪੰਜਵੇਂ ਪਾਤਸ਼ਾਹ ਦੇ 19 ਸ਼ਬਦ ਪਿੱਛੇ ਹੋ ਚੁੱਕੇ ਹਨ। 20ਵੇਂ ਸ਼ਬਦ ਵਿਚ ਗੁਰੂ ਮਹਾਰਾਜ ਸਾਹਿਬ ਜੀ ਵਾਹਿਗੁਰੂ ਦੇ ਪਿਆਰ ਨੂੰ ਪ੍ਰਗਟ ਕਰਨ ਵਾਸਤੇ ਇਸ ਪ੍ਰਕਾਰ ਅੰਮ੍ਰਿਤ ਰੂਪ ਬਚਨ ਉਚਾਰਦੇ ਹਨ। ਦੇਵ ਗੰਧਾਰੀ ਰਾਗਣੀ ਵਿਚ
ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਜੀ ਉਪੇਖੋ ਦਰਸ ਤੁਮਾਰਾ।
ਹੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦਾ ਜਿਹੜਾ ਦਰਸ਼ਨ ਹੈ ਇਹ ਵੇਖਣਾ ਕਰੀਏ, ਐਸੀ ਕਿਰਪਾ ਕਰੋ ਆਪ।
ਸੁੰਦਰ ਧਿਆਨ ਧਾਰ ਦਿਨ ਰਹਿਣੀ,
ਸੁੰਦਰ ਸਤਚੇਤ ਆਨੰਦ ਸਰੂਪ ਹੋ ਆਪ ਅਤੇ ਰਾਤ ਨੇ ਮਾਰਾ ਆਪ ਦਾ ਧਿਆਨ ਧਾਰਨਾ ਕਰੀਏ।
ਪ੍ਰਾਣ ਤੇ ਪਿਆਰਾ
ਨਿਰਗੁਣ ਸਰੂਪ ਸੁੰਦਰ ਸਤਿਆਨੰਦ ਰੂਪ ਹੈ, ਸਰਗੁਣ ਸਰੂਪ ਵੀ ਮਾਰਾ ਅਲੌਕਿਕ ਆਪ ਦਾ ਸਰੂਪ ਹੈ, ਆਪਣੀ ਇੱਛਾ ਨਾਲ ਸਰੂਪ ਧਾਰਿਆ ਹੈ। ਸੋ ਰਾਤ ਨੇ ਧਿਆਨ ਧਾਰਨਾ ਕਰੀਏ। ਜਿਹੜਾ ਰਾਤ ਨੇ ਐਸਾ ਧਿਆਨ ਜੀਵ ਪ੍ਰਾਣ ਤੇ ਆਪਣੀ ਜ਼ਿੰਦਗੀ ਤੋਂ ਪ੍ਰਾਣਾਂ ਤੋਂ ਵੀ ਪਿਆਰਾ ਹੈ।
ਸ਼ਾਸਤਰ ਵੇਦ ਪੁਰਾਣ ਅਵਲੋਕੇ,
ਛੇ ਸ਼ਾਸਤਰਾਂ ਦੇ ਤਾਂ ਹੀ ਵੇਖਣਾ ਕੀਤਾ, ਸਾਂਖ ਨਿਆਏ ਵਸੇਖਕ ਪੂਰਵ ਮੀਮਾਂਸਾ ਅਤੇ ਪਤੰਜਲ ਤੇ ਵਿਧਾਂਤ ਆਦਿਕ ਚਾਰ ਵੇਦ, ਸ਼ਾਮ ਰਿਗ ਯੁਜਰ ਸਰਵਣ, 18 ਪੁਰਾਣ ਅਵਲੋਕੇ ਦੇਖਣਾ ਕੀਤੇ ਹਨ।
ਸਿਮਰਤ ਤਤ ਵਿਚਾਰ,
27 ਸਿਮਰਤੀਆਂ ਨੇ ਵੀ ਇਸੇ ਤਤ ਸਿਧਾਂਤ ਨੂੰ ਵਿਚਾਰ ਕੇ ਕਿਹਾ ਹੈ।
ਦੀਨਾ ਨਾਥ ਪ੍ਰਾਣ ਪਦ ਪੂਰਨ,
ਉਹ ਗਰੀਬਾਂ ਦਾ ਸਵਾਮੀ ਹੈ, ਪ੍ਰਾਣਾਂ ਦਾ ਪਤੀ ਹੈ, ਸਾਰਿਆਂ ਥਾਂ ਜੀ ਪੂਰਨ ਹੈ।
ਭਾਵ ਜਲ ਉਧਰਨ ਹਾਰ,
ਜੋ ਮਹਾਰਾਜ ਦੀ ਸ਼ਰਨ ਪੈਂਦਾ ਉਹਨੂੰ ਸੰਸਾਰ ਸਮੁੰਦਰ ਤੋਂ ਉਧਾਰਨ ਵਾਲਾ ਹੈ, ਐਸਾ ਸਮਰੱਥ ਹੈ। ਸਾ ਸਤ ਸਰੂਪ ਦੀ ਆਗਿਆ ਨੂੰ ਜਿਹੜੇ ਕਥਨ ਕਰਨ, ਵੇਦ ਜੋ ਗਿਆਨ ਨੂੰ ਕਥਨ ਕਰਨ, ਪ੍ਰਾਣ ਜੋ ਪੁਰਾਤਨ ਪ੍ਰਸੰਗਾਂ ਨੂੰ ਕਥਨ ਕਰਨ, ਇਹ ਸਾਰਿਆਂ ਨੂੰ ਵੇਖੇ। ਸਿਮਰਤੀ ਜੋ ਵਾਰ ਵਾਰ ਵੇਦ ਦੇ ਅਰਥ ਨੂੰ ਚੇਤੇ ਕਰਾਵੇ, ਸਾਰਿਆਂ ਨੇ ਤਤ ਸਿਧਾਂਤ ਵਿਚਾਰ ਕੇ ਦੱਸਿਆ ਹੈ।
ਦੀਨਾ ਨਾਥ ਪ੍ਰਾਣ ਪਦ ਪੂਰਨ,
ਇਹ ਗਰੀਬਾਂ ਦੇ ਨਾਥ, ਇਹ ਪ੍ਰਾਣਾਂ ਦੇ ਪਤੀ, ਇਹ ਸਾਰਿਆਂ ਥਾਂ ਪੂਰਨ ਵਿਆਪਕ,
ਭਵ ਜਲ ਉਧਰਨ ਹਾਰ,
ਆਪ ਸੰਸਾਰ ਸੰਬੰਧ ਤੋਂ ਉਧਾਰਨ ਵਾਲੇ ਹੋ।
ਆਦ ਜੁਗਾਦ ਭਗਤ ਜਨ ਸੇਵਕ,
ਮਾਰਾ ਆਦ ਸਤਯੁਗ ਤੋਂ ਆਦ ਲੈ ਕੇ ਯੁਗ ਆਦਿਕ ਤ੍ਰੇਤੇ ਦੁਆਪਰ ਕਲਯੁਗ ਆਦਿਕ ਚ ਤੇਰੇ ਭਗਤ ਜਿਹੜੇ ਹਨ, ਜਨਾ ਪੁਰਸ਼ਾਂ ਚੋਂ ਤੇਰੇ ਸੇਵਕ ਸੇਵਾ ਭਾਵ ਕਰਨ ਵਾਲੇ ਜੋ ਹਨ, ਭਗਤ ਕਬੀਰ ਸਾਹਿਬ ਆਦਿਕ, ਜਨ ਰਵਿਦਾਸ ਆਦਿਕ, ਸੇਵਕ ਹਨੂਮਾਨ ਆਦਿਕ ਜੋ ਹਨ,
ਤਾਕੀ ਵਿਖੇ ਆਧਾਰ,
ਉਹਨਾਂ ਸਾਰਿਆਂ ਵਿਸ਼ਿਆਂ ਤੋਂ ਬਚਣ ਵਾਸਤੇ ਆਪਦੇ ਚਰਨਾਂ ਦਾ ਆਸਰਾ ਤੱਕਿਆ ਹੈ, ਆਪਦੀ ਓੜ ਤੱਕੀ ਹੈ। ਜੋ ਮਹਾਰਾਜ ਆਪਦੇ ਸੇਵਕ ਹੈ, ਭਗਤ ਹੈ, ਜਨ ਹੈ, ਪਿਆਰੇ ਹੈ, ਤਾਂ ਕੀ ਵਿਖੇ ਆਧਾਰ, ਉਹਨਾਂ ਨੇ ਕੀ ਵਿਸ਼ਿਆਂ ਦਾ ਆਸਰਾ ਲੈਣਾ ਸੀ, ਉਹ ਵਿਸ਼ਿਆਂ ਦੀ ਓਟ ਨਹੀਂ ਰੱਖਦੇ, ਉਹ ਤਾਂ ਤੇਰੇ ਆਸਰੇ ਹੀ ਜਿਉਂਦੇ ਨੇ ਸੱਚੇ ਪਾਤਸ਼ਾਹ। ਤਾਂ ਕੀ ਵਿਖੇ ਆਧਾਰਾ, ਉਹਨਾਂ ਸੰਤਾਂ ਦੀ ਸਰਨ ਜਿਹੜੀ ਤੱਕੀ ਹੈ, ਇਹ ਵਿਸ਼ਿਆਂ ਤੋਂ ਆਸਰਾ ਰੂਪ ਹੈ, ਤੱਕਣਾ ਕੀਤੀ ਤੇਰੇ ਜਨਾਂ ਨੇ।
ਤਿੰਨ ਜਨ ਕੀ ਧੂੜ ਬਾਦਸ਼ਾਹ ਨਿਤ ਨਾਨਕ,
ਉਹਨਾਂ ਜਨਾਂ ਦੀ ਧੂੜ ਗੁਰੂ ਸਾਹਿਬ ਜੀ ਕਹਿੰਦੇ ਬਾਦਸ਼ਾਹ ਚਾਹੁਣਾ ਕਰੀਏ ਨਿਤਾ ਪਰਤੀ,
ਪਰਮੇਸ਼ਰ ਦੇਵ
ਵਾਹਿਗੁਰੂ ਆਪਦੇ ਪਿਆਰਿਆਂ ਦੀ ਚਰਨ ਧੂੜ ਬਖਸ਼ਣ ਵਾਲਾ ਹੈ, ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਵਿਕਾਰ ਮਿਟ ਜਾਂਦੇ ਹੈ, ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਦੇਵ ਗੰਧਾਰੀ ਮਹੱਲਾ ਪੰਜਵਾ, ਤੇਰਾ ਜਨ ਰਾਮ ਰਸਾਇਣ ਮਾਤਾ,
ਆਪ ਜੀ ਦਾ ਜਿਹੜਾ ਜਨ ਭਗਤ ਹੈ, ਪ੍ਰੇਮੀ ਹੈ, ਸੱਚੇ ਪਾਤਸ਼ਾਹ, ਉਹ ਰਾਮ ਜੋ ਰਮੰਤੀ ਰਾਮਾ ਰਮਿਆ ਹੋਇਆ ਰਾਮ ਨਾਮ ਹੈ, ਤਿਸ ਉਹ ਕੈਸਾ ਰਾਮ ਨਾਮ ਰਸ ਰਸਾਂ ਦਾ ਐਨ ਘਰ ਹੈ, ਤਿਸ ਵਿੱਚ ਤੇਰਾ ਜਨ ਮਸਤ ਹੋਇਆ ਹੋਇਆ ਸੱਚੇ ਪਾਤਸ਼ਾਹ
ਪ੍ਰੇਮ ਰਸਾ ਨਿਧ ਜਾ ਕਉ ਉਪਜੀ।
ਜਿਨ੍ਹਾਂ ਦੇ ਤਾਈ ਹਿਰਦੇ ਦੇ ਅੰਦਰ ਪ੍ਰੇਮ ਦਾ ਰਸ ਪ੍ਰਗਟ ਹੋਇਆ ਹੈ, ਪ੍ਰੇਮ ਦੇ ਰਸ ਦੀ ਨਿਧ ਖਜ਼ਾਨਾ ਜਿਨ੍ਹਾਂ ਨੂੰ ਸਰੂਪ ਦਾ ਆਨੰਦ ਅੰਦਰ ਪ੍ਰਗਟ ਹੋਇਆ ਹੈ,
ਛੋੜ ਨਾ ਕਤਹੂੰ ਜਾਤਾ।
ਉਹ ਮਹਾਰਾਜ ਆਪਦੇ ਪਵਿੱਤਰ ਪਿਆਰ ਰਸ ਨੂੰ, ਆਪਦੇ ਨਾਮ ਰਸ ਨੂੰ, ਆਪਦੇ ਗਿਆਨ ਰਸ ਨੂੰ, ਆਪਦੇ ਆਨੰਦ ਸਰੂਪ ਨੂੰ ਛੱਡ ਕੇ ਕਿਸੇ ਪਾਸੇ ਦਾ ਮਨ ਜਾਂਦਾ ਨਹੀਂ, ਕੋਈ ਹੋਰ ਸੰਕਲਪ ਨਹੀਂ ਉਠਾਉਂਦਾ, ਨਾ ਜੂਨਾ ਚ ਜਾਂਦਾ, ਨਾ ਵਾਸ਼ਨਾ ਕਰਕੇ ਆਉਂਦਾ ਜਾਂਦਾ ਹੈ।
ਰਹਾਉ ਬੈਠਤ ਹਰ ਹਰ ਸੂਵਤ ਹਰ ਹਰ।
ਉਹ ਤਾਂ ਮਹਾਰਾਜ ਜਦੋਂ ਬੈਠਦੇ ਉਦੋਂ ਵੀ ਹਰ ਹਰ ਪਰਮੇਸ਼ਰ, ਜੋ ਪਾਪਾਂ ਦੇ ਹਰਨ ਵਾਲਾ ਹੈ ਅਤੇ ਦੁਸ਼ਟ ਚਿੱਤ ਦੇ ਤਾਈ ਵੀ ਸੁਧਾਰਨ ਵਾਲਾ ਹੈ, ਤੇਰੇ ਨਾਮ ਨੂੰ ਬੈਠਦੇ ਜਦੋਂ ਉਦੋਂ ਵੀ ਜਪਦੇ ਹੈ, ਜਦੋਂ ਸੌਂਦੇ ਆ ਉਦੋਂ ਵੀ ਤੇਰੇ ਨਾਮ ਦੇ ਵਿੱਚ ਜੁੜੇ ਹੋਏ ਹੁੰਦੇ ਹਨ।
ਹਰ ਰਸ ਭੋਜਨ ਖਾਤਾ,
ਜਦੋਂ ਭੋਜਨ ਖਾਂਦੇ ਉਦੋਂ ਵੀ ਹਰੀ ਤੇਰੇ ਰਸ ਦੇ ਵਿੱਚ ਨੂੰ ਪ੍ਰਾਪਤ ਕਰਦੇ ਹੈ, ਉਹਨਾਂ ਨੂੰ ਭੋਜਨ ਦੀ ਭੁੱਖ ਰਸਾਂ ਦੀ ਭੁੱਖ ਨਹੀਂ ਰਹਿੰਦੀ, ਭੋਜਨ ਵੀ ਖਾਂਦੇ ਹੋਏ ਤੇਰੇ ਰਸ ਨੂੰ ਵੀ ਪ੍ਰਾਪਤ ਕਰਦੇ ਹੈ। ਕਿਸੇ ਰਾਜੇ ਨੇ ਮਹਾਂਪੁਰਖਾਂ ਨੂੰ ਪੁੱਛਿਆ ਕਿ ਜਦੋਂ ਜਾਗਦੇ ਸੰਤ ਉਦੋਂ ਦਾ ਭਜਨ ਕਰ ਲੈਂਦੇ ਹੈ, ਤੇ ਜਿਸ ਵਕਤ ਸੌਂਦੇ ਹੈ ਉਸ ਵਕਤ ਤਾਂ ਉਹਨਾਂ ਨੂੰ ਭੁੱਲ ਜਾਂਦਾ ਹੋਣਾ ਹੈ। ਤਾਂ ਸੰਤ ਕਹਿਣ ਲੱਗੇ, ਹੇ ਰਾਜਾ ਤੈਨੂੰ ਦ੍ਰਿਸ਼ਟਾਂਤ ਦਿੰਦੇ ਹੈ, ਚੱਲ ਜਿੱਥੇ ਤੇਰੀ ਫੌਜ ਪਈ ਹੈ, ਫੌਜ ਦੇ ਪਾਸ ਗਏ, ਸੁੱਤੀ ਫੌਜ ਤੇ ਪਾਣੀ ਛਿੜਕਿਆ, ਕਹਿੰਦੇ ਮਾਰ ਲੋ ਫੜ ਲੋ, ਜਦੋਂ ਜਾ ਕੇ ਸਿਪਾਹੀ ਸ਼ਸਤਰਾਂ ਨੂੰ ਭੱਜਣ ਲੱਗੇ, ਉਸ ਵੇਲੇ ਕਹਿਣ ਲੱਗੇ, ਵੇਖ ਰਾਜਾ ਤੇਰੀ ਫੌਜ ਜਿਹੜੀ ਹੈ ਸੁੱਤੀ ਪਈ ਵੀ ਜੰਗ ਕਰਦੀ ਹੈ, ਅਤੇ ਮਹਾਤਮਾ ਜਿੱਥੇ ਬਰਾਜੇ ਸੀ ਉੱਥੇ ਆ ਕੇ ਜਲ ਛਿੜਕਿਆ, ਤੇ ਸੰਤ ਮਹਾਰਾਜ ਦਾ ਨਾਮ ਉਚਾਰਨ ਕਰਕੇ ਉੱਠ ਕੇ ਬੈਠ ਗਏ। ਕਹਿੰਦੇ ਵੇਖ ਸੰਤ ਸੁੱਤੇ ਪਏ ਵੀ ਪਰਮੇਸ਼ਰ ਦਾ ਨਾਮ ਉਚਾਰਨ ਕਰਦੇ ਹੈ, ਇਹਨਾਂ ਦੇ ਅੰਦਰ ਸੰਕਲਪ ਹੋਰ ਕੋਈ ਨਹੀਂ। ਇਸ ਪ੍ਰਕਾਰ ਉੱਠਦੇ ਹੋਏ, ਬਹਿੰਦੇ ਹੋਏ, ਸੌਂਦੇ ਹੋਏ, ਜਾਗਦੇ, ਭੋਜਨ ਖਾਂਦੇ ਹੋਏ ਹਰੀ ਦੇ ਨਾਮ ਰਸ ਵਿੱਚ ਹੀ ਰੰਗੇ ਰਹਿੰਦੇ ਹਨ। ਬੈਠਤ ਜਦੋਂ ਸਮਾਧੀ ਚ ਸਥਿਤ ਹੁੰਦੇ ਹਨ ਉਦੋਂ ਵੀ ਹਰ ਹਰ ਦੇ ਸਿਮਰਨ ਜੁੜਦੇ ਹੈ, ਸੋਭਤ ਜਦੋਂ ਨਿਰਵਿਕਲਪ ਸਮਾਧੀ ਵਿੱਚ ਸਥਿਤ ਹੁੰਦੇ ਹੈ ਉਦੋਂ ਵੀ, ਅਤੇ ਬ੍ਰਹਮ ਬੇਤਿਆਂ ਦੀ ਜਿਹੜੀ ਚਿੱਤ ਦੀ ਬਿਰਤੀ ਹੈ, ਸਾਧੀਆਂ ਅਗਿਆਨੀਆਂ ਦੀ ਬਿਰਤੀ ਜਿਹੜੀ ਹੈ ਤਮੋ ਗੁਣ ਚ ਲੀਨ ਹੁੰਦੀ ਹੈ ਜਿਸ ਵਕਤ ਨੀਂਦ ਆਉਂਦੀ ਹੈ, ਬ੍ਰਹਮ ਬੇਤਿਆਂ ਦੀ ਸਤੋ ਗੁਣ ਚ ਬਿਰਤੀ ਲੀਨ ਹੁੰਦੀ ਹੈ। ਸਤੋ ਸਜਾਇ ਤੇ ਗਿਆਨਾਂ ਗੀਤਾ ਚ ਲਿਖਿਆ ਹੈ, ਜਦੋਂ ਸਤੋ ਗੁਣ ਹੁੰਦਾ ਉਦੋਂ ਗਿਆਨ ਪੈਦਾ ਹੁੰਦਾ, ਇਸ ਪ੍ਰਕਾਰ ਸਤੋ ਗੁਣ ਕਰਕੇ ਉਹਨਾਂ ਦਾ ਗਿਆਨ ਨਹੀਂ ਭੁੱਲਦਾ, ਇਸ ਕਰਕੇ ਸੁੱਤੇ ਹੋਏ ਵੀ ਹਰ ਹਰ ਪਰਮੇਸ਼ਰ ਦਾ ਸਿਮਰਨ ਕਰਦੇ ਹਨ।
ਹਰ ਰਸ ਭੋਜਨ ਖਾਤਾ,
ਤੇ ਜਦੋਂ ਭੋਜਨ ਖਾਂਦੇ ਹੈ ਉਦੋਂ ਵੀ ਹਰੀ ਦੇ ਰਸ ਨੂੰ ਉਹ ਪ੍ਰਾਪਤ ਕਰਦੇ ਹੈ। ਹਰੀ ਦਾ ਰਸ ਜੋ ਆਨੰਦ ਹੈ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਗਿਆਨ ਰੂਪੀ ਖੁਰਾਕ ਨੂੰ ਖਾਂਦੇ ਹਨ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ,
ਅੱਠ ਸੱਠ ਤੀਰਥ ਮੱਜਨ ਕੀਨੋ,
68 ਤੀਰਥਾਂ ਦੇ ਪੁਰਬਾਂ ਦਾ ਇਸ਼ਨਾਨ ਉਹਨਾਂ ਨੇ ਕਰ ਲਿਆ ਹੈ।
ਸਾਧੂ ਧੂਰੀ ਨਾਤਾ,
ਜਿਸ ਪ੍ਰਕਾਰ ਸਾਧ ਸੰਗਤ ਜੀ ਜੋ ਸਾਧ ਸੰਗਤ ਦਾ ਧੂੜ ਚ ਇਸ਼ਨਾਨ ਕਰਦੇ ਹੈ, ਉਹਨੇ 68 ਤੀਰਥਾਂ ਦੇ ਪੁਰਬਾਂ ਦਾ ਇਸ਼ਨਾਨ ਕਰ ਲਿਆ ਹੈ। 68 ਤੀਰਥ ਜੀ ਵੀ ਉਹਨਾਂ ਦੇ ਪਾਸ ਸਾਧ ਸੰਗਤ ਜੀ ਦਰਸ਼ਨ ਕਰਨ ਵਾਸਤੇ, ਜਿਵੇਂ ਪੂਰਵ ਰਾਜਾ ਜਿਹੜਾ ਸੀ ਇਹ ਬੜਾ ਪ੍ਰੇਮੀ ਸੀ, ਪਰਮੇਸ਼ਰ ਦਾ ਸਿਮਰਨ ਕਰਦਾ ਸੀ, ਇੱਕ ਦਿਨ ਕਿਸੇ ਸਾਧੂਆਂ ਨੇ ਆ ਕੇ 68 ਤੀਰਥਾਂ ਦਾ ਮਹੱਤਵ ਦੱਸਿਆ ਕਿ ਇਹ ਰਾਜਾ ਪੂਰਵ 68 ਤੀਰਥਾਂ ਦੇ ਇਸ਼ਨਾਨ ਕਰੀਏ ਤਾਂ ਬੜਾ ਮਹੱਤਵ ਹੈ। ਇਹਦਾ ਜਦੋਂ ਸੰਕਲਪ ਹੋਇਆ ਉਸ ਵੇਲੇ ਭਜਨ ਚ ਬੈਠਾ ਸੀ, ਤੜਕੇ ਬੈਠੇ ਤੋਂ 68 ਤੀਰਥ ਰੂਪ ਧਾਰ ਕੇ ਸਾਰੇ ਲਹਿਰ ਬਣ ਕੇ ਜਲਦੀ ਕੋਲ ਆ ਗਏ। ਕਹਿਣ ਲੱਗੇ, ਹੇ ਰਾਜਾ ਪੂਰਵ, ਜਿਹੜਾ ਤੇਰਾ ਸੰਕਲਪ ਹੈ 68 ਤੀਰਥਾਂ ਦੇ ਨਹਾਉਣ ਦਾ, ਅਸੀਂ ਇਹ 68 ਤੀਰਥ ਤੇਰੇ ਕੋਲੇ ਚੱਲ ਕੇ ਆ ਗਏ ਹੈ, ਲੈ ਇਸ਼ਨਾਨ ਕਰ ਲੈ, ਭਜਨ ਵਰਗਾ ਕੋਈ ਫਲ ਨਹੀਂ, ਭਜਨ ਹੀ ਸਭ ਕੁਝ ਹੈ। ਇਉਂ ਜਾਣ ਕੇ ਪੂਰਵ ਰਾਜੇ ਨੇ ਇਸ਼ਨਾਨ ਕਰ ਲਿਆ, ਤੇ ਉਦੋਂ ਤੋਂ ਬਾਅਦ ਫਿਰ ਸੰਕਲਪ ਨਹੀਂ ਕੋਈ ਉਠਾਇਆ, ਕਿ ਤੂੰ ਸਿਮਰਨ ਵਿੱਚ ਹੀ ਜੋੜ ਛੱਡਿਆ। ਸੋ ਇਸ ਕਰਕੇ ਇਹ ਪੁਰੂ ਰਾਜੇ ਦੀ ਸਾਖੀ ਆਉਂਦੀ ਹੈ ਸਵਾਈਆਂ ਦੇ ਵਿੱਚ। ਇਸ ਪ੍ਰਕਾਰ ਸਾਧ ਸਿੰਘ ਜੀ 68 ਤੀਰਥਾਂ ਦੇ ਪੁਰਬਾਂ ਦਾ ਇਸ਼ਨਾਨ ਵੀ, ਜਿਵੇਂ ਭਾਈ ਜੈਤਾ ਸੇਠ ਸੀ ਸ੍ਰੀ ਗੁਰੂ ਨੌਵੇਂ ਪਾਤਸ਼ਾਹ ਦਾ ਸਿੱਖ, ਜੋ ਪਟਨੇ ਸਾਹਿਬ ਗਏ ਆ, ਸਿੱਖਾਂ ਨੂੰ ਸ਼ਿਕਾਇਤ ਕੀਤੀ ਕਿ ਭਾਈ ਜੈਠਾ ਮਹਾਰਾਜ ਜੈਤਾ ਜਿਹੜਾ ਮੇਲੇ ਲੀੜੇ ਰੱਖਦਾ ਸੱਚੇ ਪਾਤਸ਼ਾਹ, ਇਹ ਕਦੇ ਇਸ਼ਨਾਨ ਨਹੀਂ ਕਰਦਾ, ਅਸੀਂ ਵੇਖਿਆ। ਮਹਾਰਾਜ ਕਹਿੰਦੇ ਸੰਗਤ ਜੀ, ਆ ਜੈਤੇ ਦੇ ਪਾਸ ਇੱਥੇ ਟਿਕੋ, ਜਦੋਂ ਇਸ਼ਨਾਨ ਕਰਦਾ ਉਦੋਂ ਤੁਹਾਨੂੰ ਦਰਸ਼ਨ ਕਰਾਵਾਂਗੇ। ਜਦੋਂ ਸਵਾ ਪੈ ਰਾਤ ਰਹਿ ਗਈ, ਉਸ ਵੇਲੇ ਗੰਗਾ ਗਊ ਦਾ ਰੂਪ ਧਾਰ ਕੇ ਆਈ, ਜਿਹੜਾ ਗਊ ਘਾਟ ਵਿੱਚ ਗੁਰਦੁਆਰੇ ਸਾਹਿਬ ਚਵੱਚਾ ਸਾਹਿਬ ਬਣਿਆ ਹੋਇਆ ਹੈ, ਉਹ ਚਵੱਚਾ ਗਊ ਨੇ ਆਪਣੇ ਮੁੱਖ ਵਿੱਚੋਂ ਜਲ ਕੱਢ ਕੇ ਭਰ ਦਿੱਤਾ। ਭਾਈ ਜੈਤੇ ਨੇ ਇਸ਼ਨਾਨ ਕਰਕੇ ਸਿਮਰਨ ਵਿੱਚ ਜੁੜ ਗਿਆ। ਵੇਖ ਕੇ ਸੰਗਤ ਹੈਰਾਨ ਹੋ ਗਈ, ਕਹਿੰਦੇ ਵੇਖੋ ਸਾਧ ਸਿੰਘ ਜੀ, ਭਾਈ ਜਗਤਾ ਸਵਾ ਪੈਰ ਦੇ ਤੜਕੇ ਗੰਗਾ ਆ ਕੇ ਇਹਦਾ ਇਸ਼ਨਾਨ ਕਰਾਉਂਦੀ ਹੈ ਆਪ। ਇਸ ਪ੍ਰਕਾਰ ਸਾਧ ਸਿੰਘ ਜੀ ਜੋ ਪਰਮੇਸ਼ਰ ਦੇ ਪਿਆਰੇ ਹੈ, ਇਵੇਂ ਮਾਤਾ ਸਾਹਿਬ ਜੀ ਨਾਨਕੀ ਜੀ ਬਿਰਧ ਸਨ, ਜਦੋਂ ਕਾਂਸੀ ਵਿੱਚ ਗਏ ਹੈ, ਕਾਂਸੀ ਚ ਗੁਰਦੁਆਰਾ ਗੁਰੂ ਸਾਹਿਬ ਦਾ ਨੌਵੇਂ ਪਾਤਸ਼ਾਹ ਦਾ, ਉੱਥੇ ਮਾਤਾ ਜੀ ਬਿਰਧ ਤੁਰ ਨਹੀਂ ਸਕਦੇ। ਉਸ ਵੇਲੇ ਮਹਾਰਾਜ ਸਾਹਿਬ ਨੇ ਕਿਹਾ, ਮਾਤਾ ਜੀ ਗੰਗਾ ਤੁਹਾਡਾ ਇੱਥੇ ਆ ਕੇ ਇਸ਼ਨਾਨ ਕਰਾਵੇਗੀ। ਉਸ ਵੇਲੇ ਸਾਧ ਸਿੰਘ ਜੀ ਧਰਤੀ ਚੋਂ ਸੋਮਾ ਫੁੱਟ ਕੇ ਪਾਣੀ ਦਾ ਵਹਿ ਤੁਰਿਆ, ਮਾਤਾ ਸਾਹਿਬ ਦਾ ਇਸ਼ਨਾਨ ਕਰਾਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਮਾਤਾ ਜੀ ਗੰਗਾ ਨੇ ਆ ਕੇ ਤੁਹਾਡਾ ਇਸ਼ਨਾਨ ਕਰਾਇਆ। ਉਹ ਹੁਣ ਤੱਕ ਗੁਰਦੁਆਰੇ ਸਾਹਿਬ ਚ ਖੂਹੀ ਹੈ, ਉਹਦੀ ਚਰਨਾਮਤ ਸੰਗਤ ਲੈਂਦੀ ਹੈ। ਇਸ ਪ੍ਰਕਾਰ ਮਹਾਰਾਜ ਦੇ ਪਿਆਰਿਆਂ ਦਾ ਇਸ਼ਨਾਨ ਤੀਰਥ ਆ ਕੇ ਆਪ ਕਰਾਉਂਦੇ ਹਨ।
68 ਤੀਰਥ ਮੱਜਣ ਕੀਨੋ,
ਉਹਨਾਂ ਨੇ 68 ਤੀਰਥਾਂ ਦੇ ਪੁਰਬਾਂ ਦਾ ਇਸ਼ਨਾਨ ਵੀ ਸਾਰਾ ਕਰ ਲਿਆ।
ਸਾਧੂ ਧੂੜੀ ਨਾਤਾ,
ਇਸੇ ਤਰ੍ਹਾਂ 68 ਘਾਟ ਹਨ ਸਰੀਰ ਦੇ ਅੰਦਰ, ਅਨੰਤ ਘਾਟ ਆਦਿਕ, ਉਹਨਾਂ ਦੇ ਵਿੱਚ ਮੱਜਣ ਕੀਤਾ। ਉਹਨਾਂ ਇੰਦਰੀਆਂ ਨੂੰ ਅੰਦੇ ਅਤੇ ਉਹਨਾਂ ਜਿਹੜੇ ਸੰਸਕਾਰਾਂ ਨੂੰ ਰੋਕ ਕਰਕੇ ਜਾਂ ਚਿੱਤ ਨੂੰ ਇਕਾਗਰ ਕੀਤਾ। ਇਹ 68 ਘਾਟਾਂ ਦੀ 68 ਤੀਰਥਾਂ ਦਾ ਇਸ਼ਨਾਨ ਉਹਨਾਂ ਨੇ ਕੀਤਾ ਹੈ।
ਸਾਧੂ ਧੂੜੀ
ਮਹਾਂਪੁਰਖਾਂ ਦੀ ਧੂੜੀ ਵਿੱਚ ਇਸ਼ਨਾਨ ਕੀਤਾ ਹੈ। ਜਿਹੜਾ
ਸਫਲ ਜਨਮ ਹਰ ਜਨ ਦਾ ਉਪਜਿਆ,
ਜੋ ਹਰੀ ਦੇ ਜਨ ਪਿਆਰੇ ਹੈ, ਉਹਨਾਂ ਦਾ ਜਨਮ ਉਪਜਿਆ ਪੈਦਾ ਹੋਇਆ, ਸਫਲਾ ਸਾਧ ਸਿੰਘ ਜੀ ਧੰਨ ਉਹਨਾਂ ਦਾ ਜਨਮ ਹੈ।
ਜਿਨਕੀਨੋ ਸੌਤ ਵਿਧਾਤਾ,
ਜਿਹਨਾਂ ਨੇ ਵਿਧਾਤਾ ਬ੍ਰਹਮਾ ਨੂੰ ਵੀ ਸੌਂਤਰਾ ਕਰ ਦਿੱਤਾ ਹੈ। ਸੰਤ ਹਰੀ ਦੇ ਲਾਡਲੇ, ਸੰਤ ਸਾਈਂ ਦੇ ਪੂਤ, ਸੰਤ ਨ ਹੁੰਦੇ ਜਗਤ ਮੇ ਸਾਈਂ ਜਾਂਦਾ ਊਤ, ਕਿਸੇ ਪ੍ਰੇਮੀ ਨੇ ਕਿਹਾ ਹੈ। ਇਸ ਪ੍ਰਕਾਰ ਸੌਂਤਰਾ ਕਰਤਾ ਵਿਧਾਤਾ ਨੂੰ, ਜੇ ਸੰਤ ਨਾ ਪੈਦਾ ਹੁੰਦੇ ਬ੍ਰਹਮਾ ਨਾ ਉਤਰਾ ਹੀ ਜਾਣਾ ਸੀ ਜਗਤ ਨੂੰ ਰਚ ਕਰਕੇ। ਸੋ ਵਿਧਾਤਾ ਬ੍ਰਹਮਾ ਦੇ ਤਾਂ ਹੀ ਸੌਂਤਰਾ ਸੁਪੁੱਤਰਾ ਬਣਾ ਦਿੱਤਾ ਹੈ। ਸੰਤ ਸੰਤ ਸੁਨੰਦਨ ਆਦਿਕ ਪੈਦਾ ਹੋਏ, ਜਿਸ ਦੇ ਘਰ ਵਿੱਚ ਬਾਲ ਖਿਲ ਆਦਿਕ ਇਸੇ ਪ੍ਰਕਾਰ 60 ਲੱਖ ਹੋਏ, ਉਹਨਾਂ ਨੇ ਪਰਮੇਸ਼ਰ ਦਾ ਭਜਨ ਕੀਤਾ। ਇਸ ਪ੍ਰਕਾਰ ਸੌਂਤਰਾ ਕੀਤਾ ਵਿਧਾਤੇ ਦੇ ਤਾਂ। ਤੇ ਵਿਧਾਤਾ ਨਾਲ ਈਸ਼ਵਰ ਦਾ ਵੀ ਹੈ, ਕਰਮਾਂ ਅਨੁਸਾਰ ਫਲ ਪ੍ਰਦਾਤਾ ਜੋ ਪਰਮੇਸ਼ਰ ਹੈ, ਉਹਨੂੰ ਸਫਲਾ ਕਰਤਾ ਸੰਤਾਂ ਨੂੰ ਪੈਦਾ ਹੋ ਕੇ, ਮਨੁੱਖਾ ਜਨਮ ਧਾਰ ਕੇ ਵਾਹਿਗੁਰੂ ਦਾ ਭਜਨ ਕੀਤਾ ਹੈ। ਧੰਨ ਮਹਾਂਪੁਰਖਾਂ ਸੰਸਾਰ ਦੇ ਅੰਦਰ,
ਸਗਲ ਸਮੂਹ ਲੈ ਉਧਰੇ ਨਾਨਕ,
ਸਗਲ ਸਮੂਹ ਲੈ ਉਧਰੇ ਨਾਨਕ, ਜਿਨ੍ਹਾਂ ਚ ਸਮੂਹ ਦੈਵੀ ਗੁਣ ਹਨਗੇ, ਬਹੁਤ ਸਾਰੇ ਸ੍ਰੇਸ਼ਟ ਗੁਣ ਹਨ, ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ, ਸਮੂਹ ਗੁਣਾਂ ਵਾਲੇ ਜਿਹੜੇ ਮਹਾਤਮਾ ਹੈ, ਉਹ ਸਾਰੇ ਪਰਿਵਾਰ ਨੂੰ ਲੈ ਕੇ, ਸਾਰੇ ਸੇਵਕਾਂ ਨੂੰ ਲੈ ਕੇ, ਸਭ ਸੰਸਾਰ ਦੇ ਜਿੰਨੇ ਅਨਸਾਰੀ ਚੱਲਣ ਵਾਲੇ ਹੈ, ਉਹਨਾਂ ਸਾਰਿਆਂ ਨੂੰ ਲੈ ਕੇ ਉਧਰ ਗਏ, ਮੁਕਤ ਹੋ ਗਏ। ਗੁਰੂ ਸਾਹਿਬ ਜੀ ਕਹਿੰਦੇ ਹਨ,
ਪੂਰਨ ਬ੍ਰਹਮ ਪਛਾਤਾ,
ਜਿਨ੍ਹਾਂ ਨੂੰ ਪੂਰਨ ਬ੍ਰਹਮ ਪਰਮੇਸ਼ਰ ਨੂੰ ਸਾਰਿਆਂ ਥਾਂ ਚ ਪਛਾਣਿਆ, ਪਛਾਣ ਲਿਆ ਹੈ।
ਦੇਵ ਗੰਧਾਰੀ ਮਹੱਲਾ ਪੰਜਵਾ, ਮਾਈ ਗੁਰ ਬਿਨ ਗਿਆਨ ਨਾ ਪਾਈ ਹੈ।
ਜੇ ਮਾਤਾ ਪਿਤਾ ਰੂਪ ਸੰਤ ਜਨੋ ਨਿਸ਼ਚੇ ਕਰੋ, ਸਤਿਗੁਰੂ ਸਾਹਿਬ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਅਨੇਕ ਪ੍ਰਕਾਰ ਫਿਰਤ ਬਿਲ ਲਾਤੇ,
ਅਨੇਕਾਂ ਲੋਕ ਮਾਇਆ ਦੇ ਵਾਸਤੇ ਬਰਲਾਪ ਕਰਦੇ ਤੁਰੇ ਫਿਰਦੇ ਹਨ।
ਮਿਲਤ ਨਹੀਂ ਗੋਸਾਈ,
ਪ੍ਰਿਥਵੀ ਦਾ ਸਾਈ ਜੋ ਪਰਮੇਸ਼ਰ ਜਿਸ ਗਿਆਨ ਕਰਕੇ ਸਰੂਪ ਨੂੰ ਜਾਣਨਾ ਹੈ, ਉਹ ਪ੍ਰਿਥਵੀ ਦਾ ਸਾਈ ਨਹੀਂ ਮਿਲਦਾ ਉਹਨਾਂ ਦੇ ਤਾਈ।
ਰਹਾਉ ਮੋਹ ਰੋਗ ਸੋਗ ਤਨ ਬਾਧਿਓ,
ਮੋਹ ਪਦਾਰਥਾਂ ਦੇ ਮੋਹ ਵਿੱਚ, ਸੰਬੰਧੀਆਂ ਦੇ ਮੋਹ ਵਿੱਚ, ਹਉਮੈ ਦੇ ਰੋਗ ਵਿੱਚ, ਸਰੀਰਕ ਰੋਗਾਂ ਵਿੱਚ, ਵਾਇ ਪਿੱਤ ਕਫ ਰੁੱਧ ਰਾਗ ਵਗਾੜ ਆਦਿਕਾਂ ਦੇ ਰੋਗਾਂ ਵਿੱਚ, ਸੋਗ ਪਦਾਰਥਾਂ ਦੇ ਵਿਯੋਗ ਵਿੱਚ, ਹਰ ਵਕਤ ਸਰੀਰ ਬੱਝਾ ਰਹਿੰਦਾ, ਤਨ ਦਾ ਅਰਥ ਮਨ ਕਰਨਾ, ਮਨ ਤਨ ਕਰਕੇ ਬੱਝਾ ਰਹਿੰਦਾ ਹੈ।
ਬਹੁ ਜੂਨੀ ਪਰਮ ਆਈ ਹੈ,
ਇਸ ਕਰਕੇ ਬਾਹਲੀਆਂ ਜੂਨਾਂ ਚ ਜੀਵ ਸਾਧ ਸੰਗਤ ਜੀ ਭਰਮਾਇਆ ਜਾਂਦਾ ਹੈ, ਤਨ ਸੂਖਮ ਤੋਂ ਮਨ ਲੈਣਾ।
ਟਿਕਨ ਨਾ ਪਾਵੇ ਬਿਨ ਸਤਸੰਗ,
ਇਹ ਜਿਹੜਾ ਮਨ ਹੈ ਸਤਸੰਗਤ ਕਰੀ ਤੋਂ ਬਗੈਰ ਟਿਕਣਾ ਨਹੀਂ ਪਾਉਂਦਾ, ਹਰ ਵਕਤ ਭਟਕਦਾ ਫਿਰਦਾ, ਕਦੇ ਕਿਸੇ ਪਾਸੇ ਬਾਂਦਰ ਦੀ ਨੀ ਆਈ, ਇੱਕ ਥਾਂ ਟਿਕਦਾ ਨਹੀਂ ਹੈ।
ਇਸ ਅੱਗੇ ਜਾਏ ਦੁਆਈਏ,
ਇਹਦੇ ਅੱਗੇ ਜਾ ਕੇ ਰੁਕੇ ਮਾਰਾਂਗੇ, ਪੁਕਾਰ ਕਰਾਂਗੇ, ਜੇ ਤੱਕ ਇਹਦਾ ਟਿਕਿਆ ਹੋ ਤਾਂ ਉਹਦੇ ਕੋਲੇ ਜਾ ਕੇ ਬੇਨਤੀ ਕਰੀਏ। ਇਹੀ ਜੀ ਹਾਲਤ ਸਾਰਿਆਂ ਦੇ ਮਨਾਂ ਦਾ ਚੰਚਲ ਹਾਲਤ ਹੈ, ਬਿਨਾਂ ਸਤਸੰਗਤ ਕਰੀ ਤੋਂ ਬਗੈਰ ਇਹਦਾ ਮਨ ਟਿਕਾ ਨਹੀਂ ਪਕੜਦਾ ਹੈ।
ਕਰੇ ਅੱਗੇ ਜਾਏ ਰੂਆਈ,
ਅੱਗੇ ਜਾ ਕੇ ਰੋਣਾ ਕਰੋਗੇ, ਪੁਕਾਰਨਾ ਕਰੋਗੇ।
ਕਰੇ ਅਨੁਗ੍ਰਹ ਸਵਾਮੀ
ਮੇਰਾ, ਵਾਹਿਗੁਰੂ ਜੇ ਕਿਰਪਾ ਦ੍ਰਿਸ਼ਟੀ ਕਰ ਦੇਵੇ,
ਸਾਧ ਚਰਨ ਚਿਤ ਲਾਈ,
ਸਾਧ ਜਿਨ੍ਹਾਂ ਨੇ ਮਨ ਨੂੰ ਸਾਧਿਆ ਆਇਆ ਗੁਰਮੁਖ ਸ੍ਰੇਸ਼ਟਾਂ ਦੇ ਚਰਨਾਂ ਦੇ ਨਾਲ ਚਿੱਤੀ ਬਿਰਤੀ ਨੂੰ ਜੋੜਨਾ ਕਰੀਏ।
ਸੰਕਟ ਘੋਰ ਕਟੇ ਖਿਨ ਭੀਤਰ,
ਫਿਰ ਜਮਨ ਮਨ ਦੇ ਜਿਹੜੇ ਦੁੱਖ ਹੈ ਨਾ, ਘੋਰ ਭਿਆਨਕ, ਗਰਭ ਦੇ ਦੁੱਖ, ਨਰਕ ਦੇ ਦੁੱਖ, ਅਗਿਆਨ ਦੇ ਦੁੱਖ, ਸਾਰੇ ਕਿਸ਼ਨ ਚਮਾਰਾ ਘਟ ਦਿੰਦੇ ਹੈ।
ਨਾਨਕ ਹਰ ਦਰਸ ਸਮਾਈ ਹੈ,
ਇਹ ਕਰਕੇ ਹਰੀ ਦੇ ਦਰਸ਼ਨ ਚ ਸਮਾ ਜਾਈਏ, ਲੀਨ ਹੋ ਜਾਈਏ, ਗੁਰੂ ਸਾਹਿਬ ਜੀ ਕਹਿੰਦੇ ਨੇ, ਫਿਰ ਹਰੀ ਦੇ ਦਰਸ਼ਨ ਕਰਦੇ ਹੋਏ ਹਰੀ ਦੇ ਵਿੱਚ ਹੀ ਸਮਾ ਜਾਈਦਾ, ਭੇਦ ਹੋ ਜਾਈਦਾ ਹੈ, ਜੰਮਣ ਮਰਨ ਚ ਨਹੀਂ ਮੁੜ ਕੇ ਆਈਦਾ।
ਦੇਵ ਗੰਧਾਰੀ ਮਹੱਲਾ ਪੰਜਵਾ, ਠਾਕੁਰ ਹੋਏ ਆਪ ਦਇਆਲ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰੱਖਿਆ ਜਿਵੇਂ ਹੋਈ ਹੈ, ਉਹ ਸੰਗਤਾਂ ਨੂੰ ਪੁੱਛਿਆ ਤੇ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ,
ਠਾਕੁਰ ਹੋਏ ਆਪ ਦਇਆਲ,
ਭਾਈ ਠਾਕੁਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਦਿਆਲੂ ਹੋਏ ਹਨ,
ਭਈ ਕਲਿਆਣ ਆਨੰਦ ਰੂਪ ਹੋਈ ਹੈ,
ਕਲਿਆਣ ਰੱਖਿਆ ਹੋਈ ਗੁਰੂ ਹਰਗੋਬਿੰਦ ਸਾਹਿਬ ਦੀ, ਸੱਪ ਤੋਂ ਮਹਾਰਾਜ ਸਾਹਿਬ ਨੂੰ ਬਚਾ ਕੇ ਰੱਖਿਆ, ਜ਼ਹਿਰ ਦੇਣ ਤੋਂ ਬਚਾ ਕੇ ਰੱਖਿਆ, ਇਸ ਤਰ੍ਹਾਂ ਕਲਿਆਣ ਰੱਖਿਆ ਹੋਈ, ਆਨੰਦ ਸਰੂਪ ਦੀ ਪ੍ਰਾਪਤੀ ਹੋ ਗਈ ਹੈ।
ਉਭਰੇ ਬਾਲ ਗੋਪਾਲ,
ਬਾਲਕ ਗੋਪਾਲ ਜਿਹੜੇ ਬਾਲ ਨੰਨੇ ਛੋਟੇ ਬੱਚੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦਾ ਬਚਾਅ ਹੋ ਗਿਆ, ਤਿਰਸੀਏ ਦੇ ਵਾਰ ਕੀਤੇ, ਦਾਈ ਨੇ ਜ਼ਹਿਰ ਲਾ ਕੇ ਆਉਣਾ, ਸਪੇਲੇ ਤੋਂ ਸੱਪ ਛਡਾਉਣਾ, ਬ੍ਰਾਹਮਣ ਨੇ ਜ਼ਹਿਰ ਦੇਣੀ, ਇਹ ਕੋਈ ਵਾਰ ਨਹੀਂ ਚੱਲਿਆ ਮਹਾਰਾਜ ਦੇ ਉੱਪਰ। ਇਸ ਪ੍ਰਕਾਰ ਹਰ ਪ੍ਰਕਾਰ ਦੀ ਰੱਖਿਆ ਹੋਈ ਹੈ, ਭਈ ਕਲਿਆਣ, ਕਲਿਆਣ ਸ਼ਾਂਤੀ ਪ੍ਰਾਪਤ ਹੋਈ ਹੈ, ਕਲਿਆਣ ਸੁਖ ਪ੍ਰਾਪਤ ਹੋਇਆ ਹੈ, ਆਨੰਦ ਸਰੂਪ ਦੀ ਪ੍ਰਾਪਤੀ ਹੋ ਗਈ ਹੈ।
ਉਭਰੇ ਬਾਲ ਗੋਪਾਲ,
ਉਭਰੇ ਬੱਜ ਗਏ ਹਨ ਬਾਲਕ ਜੋ ਜਗਿਆਸੂ ਹੈ, ਗੋਪਾਲ ਪਰਮੇਸ਼ਰ ਨੇ ਬਚਾ ਲਏ ਛੋਟੇ ਬੱਚੇ ਜਾਣ ਕੇ,
ਰਹਾਉ ਦੋਏ ਕਰ ਜੋੜ ਕਰੀ ਬੇਨਤੀ,
ਭਈ ਕਲਿਆਣ ਚਾਰ ਪ੍ਰਕਾਰ ਦੀ ਕਲਿਆਣ ਮੁਕਤੀ, ਸਲੋਕ ਸਮੀਪ ਸਰੂਪ ਸੁਜੁਜ, ਇਹ ਵੀ ਚਾਰ ਪ੍ਰਕਾਰ ਦੀ ਮੁਕਤੀ ਪ੍ਰਾਪਤ ਹੋ ਗਈ ਹੈ, ਤੇ ਕੇਵਲ ਮੋਖ ਆਨੰਦ ਰੂਪ ਹੋਈ ਹੈ, ਆਨੰਦ ਸਰੂਪ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਗਈ ਹੈ।
ਉਭਰੇ ਬਾਲ ਗੋਪਾਲ,
ਇਸ ਪ੍ਰਕਾਰ ਜਿਹੜੇ ਬਾਲਕ ਜਗਿਆਸੂ ਸੀ, ਗੋਪਾਲ ਪਰਮੇਸ਼ਰ ਦੀ ਸ਼ਰਨ ਪੈ ਕੇ ਉਭਰੇ ਬਚ ਗਏ ਹਨ,
ਰਹਾਉ ਦੋਏ ਕਰ ਜੋੜ ਕਰੀ ਬੇਨੰਤੀ,
ਦੋਵੇਂ ਹੱਥ ਜੋੜ ਕੇ ਅੰਦਰੋਂ ਮਨ ਤੇ ਬੁੱਧ ਜੋੜ ਕੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ
ਪਾਰ ਬ੍ਰਹਮ ਮਨ ਧਿਆਇਆ,
ਮਨ ਕਰਕੇ ਵੀ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਉਣਾ ਕੀਤਾ, ਬਾਣੀ ਕਰਕੇ ਵੀ ਹੱਥ ਜੋੜ ਕੇ ਬੇਨਤੀ ਕੀਤੀ, ਅਰਦਾਸ ਕੀਤੀ ਹੈ,
ਹੱਥ ਦੇ ਰਾਖੇ ਪਰਮੇਸ਼ਰ,
ਪਰਮੇਸ਼ਰ ਨੇ ਆਪਦਾ ਕਿਰਪਾ ਦਾ ਹੱਥ ਦੇ ਕੇ ਰੱਖਿਆ ਕੀਤੀ ਹੈ,
ਸਗਲਾ ਦੁਰਤ ਮਿਟਾ,
ਜਿਹਨਾਂ ਦੁਰਤ ਪਾਪ ਸੀ ਸਾਰਾ, ਦ੍ਵੈਤ ਵਿੱਚ ਰਤ ਪ੍ਰੀਤੀ ਕਰਨ ਵਾਲਾ, ਉਹ ਸਾਰਾ ਮੀਟ ਦਿੱਤਾ ਹੈ।
ਵਰ ਨਾਰੀ ਮੇਲ ਮੰਗਲ ਗਾਇਆ,
ਵਰ ਪਤੀ ਦੀਆਂ ਨਾਰੀਆਂ ਕੌਣ, ਪਤੀ ਹੈ ਪਰਮੇਸ਼ਰ, ਉਹਦੀਆਂ ਨਾਰੀਆਂ ਕੌਣ, ਸੰਤ ਭਗਤ, ਸਾਰਿਆਂ ਨੂੰ ਮਿਲ ਕਰਕੇ ਵਰ ਜੋ ਬ੍ਰਹਮ ਹੈ, ਉਹਦੀਆਂ ਨਾਰੀਆਂ ਜੋ ਜਗਿਆਸੂ ਭਗਤ ਸੰਤ ਹਨ, ਉਹਨਾਂ ਨੂੰ ਮਿਲ ਕਰਕੇ ਮਹਾਰਾਜ ਮੰਗਲ ਜਸ ਨੂੰ ਗਾਇਆ ਹੈ।
ਠਾਕੁਰ ਕਾ ਜੈਕਾਰ
ਅਤੇ ਠਾਕੁਰ ਅਕਾਲ ਪੁਰਖ ਦਾ ਜੈ ਜੈਕਾਰ ਕਰਦੇ ਹਨ।
ਕਹੋ ਨਾਨਕ ਜਨ ਕਾ ਬਲ ਜਾਈਏ।
ਸਤਿਗੁਰੂ ਸਾਹਿਬ ਜੀ ਕਹਿੰਦੇ ਮਹਾਰਾਜ ਦੇ ਜਨਾ ਤੋਂ ਬਲਿਹਾਰ ਕੁਰਬਾਨ ਜਾਈਏ।
ਜੋ ਸਭਨਾ ਕਰੇ ਉਧਾਰ,
ਜੋ ਸਾਰਿਆਂ ਦਾ ਉਧਾਰ ਕਰਨ ਵਾਲਾ ਪਰਮੇਸ਼ਰ ਹੈ। ਆ ਬੀਬੀ ਜੀ ਬੱਚੇ ਨੂੰ ਥੋੜਾ ਬਾਹਰ ਲੈ ਜਾਓ, ਬਾਹਰ ਸੁਣਦਾ ਰਹੂ ਤੁਹਾਡੀ ਕਥਾ, ਰੌਲਾ ਨਾ ਪਏ ਵਿੱਚ।
ਜੋ ਸਭਨਾ ਕਰੇ ਉਧਾਰ,
ਜੋ ਸਾਰਿਆਂ ਦਾ ਉਧਾਰ ਕਰਨ ਵਾਲਾ ਹੈ।